मत मोह जाहि। गरीब निवाज ना दूसर तो सो, पूल शिमो हमरी प्रभिया ना पुलन हार कहूं को मोसो। सेव कर तुम्हारी तन के सब ही गृह देखियात दर्ब परोसो। या कल मैं सब काल किरपान के पारी पूजान को पारी परोसो। कहाँ तुष प्रभु बुद्ध हमारी बरन सक मेहमान ज्योति हरी। हम ना सकत कर सिफत तुमारी, आप ले हो तुम कथा सुधारी। मूक उचर शास्त्र खाट पेंग गेरन चढ़ जाए, अंध लख बदरो सुन जो काल कृपा कराए। अंध लख बदरो सुन जो काल कृपा कराए। सतनाम श्री वाहे गुरु साहिब जियो। तनासरी महला पंजवा, जब ते दर्शन पेटे साधु पले दिन सो ओए आए। महा आनंद सदा कर कीर्तन पुरख विदाता पाए। जब ते दर्शन पेटे साधु पले दिन से ओए आए। महा आनंद सदा कर कीर्तन पुरख विदाता पाए। अब मोहे राम जसो मन गायो, भयो प्रगास सदा सुख मन मह सतगुर पूरा पायो। रहाओ गुण निदान रिद पीतर वसिया ਤਾਂ ਦੁਖ ਭਰਮ ਪਉ ਭਗਾ। ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਕਾ। ਹਉ ਮੈਂ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਾਕਾ। ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ। ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ। ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ। ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਓਏ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਰਾਗ ਧੁਨਾਸਰੀ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਤਿਗੁਰੂ ਨੂੰ ਮਿਲ ਕੇ ਇਸ ਮਨੁੱਖ ਨੂੰ ਕੀ ਲਾਭ ਹੁੰਦੇ ਹਨ? ਜਾਂ ਇਉਂ ਆਖ ਲਓ ਬਈ, ਗੁਰੂ ਮਹਾਰਾਜ ਦੀ ਪ੍ਰਾਪਤੀ ਦੇ ਨਾਲ ਮਨੁੱਖ ਨੂੰ ਕੀ ਫਾਇਦੇ ਪਹੁੰਚਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਬਹੁਤ ਸੋਹਣਾ ਜਵਾਬ ਦਿੰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਆਵ ਮੋਹੇ ਰਾਮ ਜਸੋ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ। ਅਨਵੇਂ ਕਰਕੇ ਅਰਥ ਲੱਗੇਗਾ, ਸਤਿਗੁਰ ਪੂਰਾ ਪਾਇਓ, ਅਸਾਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਹੈ। ਪੂਰਾ ਸਤਿਗੁਰੂ ਕੌਣ ਹੈ? ਜੋ ਸਾਡੇ ਅਗਿਆਨਤਾ ਦੇ ਮੋਹ ਮਾਇਆ ਦੇ ਵਹਿਮਾਂ ਭਰਮਾਂ ਦੇ ਹਨੇਰੇ ਨੂੰ ਨਾਸ ਕਰਕੇ ਰੱਬੀ ਗਿਆਨ ਬਖਸ਼ਿਸ਼ ਕਰ ਦੇਵੇ, ਉਸ ਨੂੰ ਪੂਰਾ ਗੁਰੂ ਆਖਿਆ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਉਸਨੂੰ ਕੀ ਲਾਭ ਹੁੰਦੇ ਨੇ? ਹਜ਼ੂਰ ਕਹਿੰਦੇ ਨੇ ਸਤਿਗੁਰ ਪੂਰਾ ਪਾਇਓ, ਅਸਾਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਹੈ ਅਤੇ ਪੂਰੇ ਸਤਿਗੁਰੂ ਦੀ ਮਿਹਰ ਨਾਲ ਅਵ ਮੋਹੇ ਰਾਮ ਜਸੋ ਮਨ ਗਾਇਓ। ਆਪਦਾ ਅਰਥ ਹੈ ਹੁਣ, ਭਾਵ ਇਸ ਜੀਵਨ ਕਾਲ ਦੇ ਅੰਦਰ, ਇਸ ਵਰਤਮਾਨ ਸਮੇਂ ਦੇ ਅੰਦਰ ਅਸਾਂ ਆਪਣੇ ਮਨ ਵਿੱਚ ਵਾਹਿਗੁਰੂ ਦੇ ਜਸ ਨੂੰ ਗਾਇਆ। ਇਹਦਾ ਮਤਲਬ ਇਹ ਹੈ, ਰਸਨਾ ਤੋਂ ਤਾਂ ਸਾਰੇ ਹੀ ਗਾਉਂਦੇ ਨੇ, ਪਰ ਮਨ ਦੇ ਵਿੱਚ ਭਾਵ ਦਿਲੀ ਭਾਵਨਾ ਦੇ ਨਾਲ, ਮਨ ਦੀ ਇਕਾਗਰਤਾ ਦੇ ਨਾਲ ਕੋਈ ਵਿਰਲਾ ਹੀ ਵਾਹਿਗੁਰੂ ਦਾ ਜਸ ਕੀਰਤਨ ਕਰਦਾ ਹੈ। ਹਜ਼ੂਰ ਫਰਮਾਉਂਦੇ ਹਨ, ਹੁਣ ਪੂਰਾ ਸਤਿਗੁਰੂ ਅਸਾਂ ਪ੍ਰਾਪਤ ਕੀਤਾ ਹੈ, ਪੂਰੇ ਸਤਿਗੁਰੂ ਦੀ ਮਿਹਰ ਦੇ ਨਾਲ ਹੁਣ ਅਸਾਂ ਆਪਣੇ ਮਨ ਵਿੱਚ ਭਾਵ ਦਿਲੀ ਪਿਆਰ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਗਾਇਆ ਹੈ। ਹੋਰ ਕੀ ਲਾਭ ਹੋਏ ਨੇ? ਪਇਓ ਪ੍ਰਗਾ ਸਦਾ ਸੁਖ ਮਨ ਮੈਂ। ਸਾਡੇ ਮਨ ਅੰਦਰ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਅਤੇ ਇਸ ਦੇ ਨਾਲ ਸਦਾ ਸੁਖ ਮਨ ਮੈਂ। ਸਾਡੇ ਮਨ ਦੇ ਵਿੱਚ ਸਦੈਵੀ ਸੁਖ, ਅਵਿਨਾਸ਼ੀ ਸੁਖ ਪ੍ਰਗਟ ਹੋ ਗਿਆ ਹੈ। ਭਾਵ ਗੁਰੂ ਦੀ ਮਿਹਰ ਦੇ ਨਾਲ ਜਿੱਥੇ ਰੱਬੀ ਕੀਰਤਨ ਦੀ ਦਾਤ ਪ੍ਰਾਪਤ ਹੋਈ ਹੈ, ਉੱਥੇ ਦੈਵੀ ਗਿਆਨ ਵੀ ਸਾਨੂੰ ਪ੍ਰਾਪਤ ਹੋਇਆ ਹੈ ਅਤੇ ਸਦੈਵੀ ਸੁਖ ਆਤਮਕ ਸੁਖ ਦਾ ਵੀ ਸਾਨੂੰ ਲਾਭ ਹੋਇਆ ਹੈ। ਇਹ ਪੂਰੇ ਸਤਿਗੁਰੂ ਦੀ ਮਿਹਰ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਇਆ ਹੈ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ। ਜਦ ਤੋਂ ਸਾਨੂੰ ਸਾਧੂ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ, ਭੇਟੇ ਦਾ ਅਰਥ ਹੁੰਦਾ ਹੈ ਪ੍ਰਾਪਤ ਹੋਣਾ, ਮਿਲਣਾ। ਜਬ ਤੇ ਦਰਸ਼ਨ ਭੇਟੇ ਸਾਧੂ, ਇੱਥੇ ਸਾਧੂ ਸ਼ਬਦ ਸਤਿਗੁਰੂ ਦੇ ਲਈ ਵਰਤਿਆ ਗਿਆ ਹੈ। ਕਿਉਂ? ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰ ਪੂਰਾ ਪਾਇਓ, ਹਜ਼ੂਰ ਨੇ ਸਪਸ਼ਟ ਕੀਤਾ, ਪੂਰੇ ਗੁਰੂ ਨੇ ਮਿਲ ਕੇ, ਪੂਰੇ ਗੁਰੂ ਨੂੰ ਮਿਲ ਕੇ ਜੋ ਲਾਭ ਪ੍ਰਾਪਤ ਹੋਏ ਨੇ ਉਹਨਾਂ ਦਾ ਜ਼ਿਕਰ ਹੋ ਰਿਹਾ। ਜਬ ਤੇ ਦਰਸ਼ਨ ਭੇਟੇ ਸਾਧੂ, ਜਦ ਤੋਂ ਸਾਨੂੰ ਪੂਰਨ ਅਤੇ ਸੱਚੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ, ਭਲੇ ਦਿਨ ਸੋਏ ਆਏ, ਸਾਡੇ ਲਈ ਸਭ ਤੋਂ ਚੰਗੇ ਦਿਨ ਉਹ ਆਏ ਹਨ। ਇਹਦਾ ਮਤਲਬ ਇਹ ਹੈ, ਜਦੋਂ ਸਾਨੂੰ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਸਮਝ ਲਓ ਸਾਡੇ ਜੀਵਨ ਦੇ ਸਭ ਤੋਂ ਚੰਗੇ ਦਿਨ, ਕੀਮਤੀ ਦਿਨ ਅਤੇ ਸਭ ਤੋਂ ਭਾਗਾਂ ਵਾਲੇ ਦਿਨ ਉਹ ਨੇ। ਕਿਉਂ? ਸਤਿਗੁਰੂ ਦਰਗਾਹੀ ਬਸੀਠ ਹਨ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹ ਕਾ ਬਾਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਜਦੋਂ ਸਤਿਗੁਰੂ ਦੇ ਦਰਸ਼ਨ ਹੁੰਦੇ ਨੇ ਉਹ ਵੀ ਸਮਝ ਲਓ ਚੰਗੇ ਦਿਨ ਨੇ, ਭਾਗਾਂ ਵਾਲੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਬਈ ਉਹ ਦਿਨ ਚੰਗੇ ਕਿਉਂ ਨੇ? ਹਜ਼ੂਰ ਕਹਿੰਦੇ, ਜਿਸ ਦਿਨ ਸਤਿਗੁਰੂ ਮਹਾਰਾਜ ਦੇ ਦਰਸ਼ਨ ਪ੍ਰਾਪਤ ਹੋਏ, ਮਹਾ ਆਨੰਦ ਸਦਾ ਕਰ ਕੀਰਤਨ, ਅਸੀਂ ਹਮੇਸ਼ਾ ਲਈ ਵਾਹਿਗੁਰੂ ਦੇ ਜਸ ਕੀਰਤਨ ਨੂੰ ਕਰਨ ਲੱਗ ਪਏ। ਕਿਉਂਕਿ ਜਿਹੜਾ ਕੀਰਤਨ ਹੈ ਇਹ ਕਲਯੁੱਗ ਦਾ ਪ੍ਰਧਾਨ ਸਾਧਨ ਹੈ। ਕਲਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਜਦੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਹੋਏ, ਗੁਰੂ ਦੀ ਮਿਹਰ ਹੋਈ ਅਤੇ ਹਮੇਸ਼ਾ ਲਈ ਵਾਹਿਗੁਰੂ ਦੇ ਜਸ ਕੀਰਤਨ ਨੂੰ ਕਰਨ ਲੱਗ ਪਏ, ਇਹਦਾ ਫਲ ਕੀ ਹੋਇਆ? ਪੁਰਖ ਵਿਧਾਤਾ ਪਾਏ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਜੋ ਪੁਰਖ ਵਿਆਪਕ ਸਰੂਪ ਹੈ, ਵਿਧਾਤਾ ਕਰਮ ਫਲ ਪ੍ਰਦਾਤਾ, ਉਸ ਨੂੰ ਪ੍ਰਾਪਤ ਕੀਤਾ। ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਮਹਾਂ ਆਨੰਦ, ਸਾਨੂੰ ਪਰਮ ਆਨੰਦੀ ਅਵਸਥਾ ਪ੍ਰਾਪਤ ਹੋ ਗਈ। ਕਿਉਂਕਿ ਸਭ ਤੋਂ ਵੱਡਾ ਆਨੰਦ ਉਹੀ ਹੈ ਜਦੋਂ ਸਾਡੀ ਆਤਮਾ ਪਰਮਾਤਮਾ ਦੇ ਵਿੱਚ ਆਪੇਦ ਹੁੰਦੀ ਹੈ। ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਹਜ਼ੂਰ ਫਰਮਾਉਂਦੇ ਨੇ ਜਦੋਂ ਸਾਨੂੰ ਸਤਿਗੁਰੂ ਦੇ ਦਰਸ਼ਨ ਦੀਦਾਰ ਹੋਏ। ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਤੋਂ ਹਮੇਸ਼ਾ ਲਈ ਕੀਰਤਨ ਕਰਨ ਦਾ ਚਾਉ ਅਤੇ ਉਮਾ ਪੈਦਾ ਹੋਇਆ ਅਤੇ ਉਸ ਕੀਰਤਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਅਤੇ ਵਾਹਿਗੁਰੂ ਦੀ ਪ੍ਰਾਪਤੀ ਹੋਣ ਤੋਂ ਮਹਾ ਆਨੰਦ, ਸਾਨੂੰ ਪਰਮ ਆਨੰਦ, ਸਭ ਤੋਂ ਵੱਡਾ ਆਨੰਦ ਪ੍ਰਾਪਤ ਹੋ ਗਿਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ 'ਤੇ ਜਾਣਿਆ। ਅਸਲੀ ਜਿਹੜੀ ਆਨੰਦੀ ਅਵਸਥਾ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ, ਆਵ ਮੋਹੇ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਉ ਸਦਾ ਸੁਖ ਮਨ ਮਹਿ, ਸਤਿਗੁਰ ਪੂਰਾ ਪਾਇਓ ਰਹਾਉ। ਅਸਾਂ ਪੂਰਾ ਸਤਿਗੁਰੂ ਪ੍ਰਾਪਤ ਕੀਤਾ ਜਿਸ ਦਾ ਸਦਕਾ ਆਵ ਮੋਹੇ ਰਾਮ ਜਸੋ ਮਨ ਗਾਇਓ। ਹੁਣ ਅਸਾਂ ਆਪਣੇ ਮਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਵੇ, ਭਾਵ ਸਾਡਾ ਮਨ ਹਰ ਵੇਲੇ ਵਾਹਿਗੁਰੂ ਦੀ ਕੀਰਤਨ ਭਗਤੀ ਨੂੰ ਕਰ ਰਿਹਾ ਹੈ। ਇਸ ਦਾ ਸਦਕਾ ਭਇਓ ਪ੍ਰਗਾਸ ਸਾਡੇ ਮਨ ਅੰਦਰ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਸਦਾ ਸੁਖ ਮਨਮੈ ਜਿਸ ਦਾ ਸਦਕਾ ਹਮੇਸ਼ਾ ਲਈ ਸਾਡੇ ਮਨ ਵਿੱਚ ਸੁਖ ਵੀ ਪ੍ਰਗਟ ਹੋ ਗਿਆ ਹੈ। ਸਭ ਤੋਂ ਪਹਿਲਾਂ ਸਤਿਗੁਰੂ ਦੀ ਪ੍ਰਾਪਤੀ ਹੈ। ਸਤਿਗੁਰ ਪੂਰਾ ਪਾਇਓ, ਗੁਰੂ ਦੀ ਮਿਹਰ ਦੇ ਨਾਲ ਰੱਬੀ ਕੀਰਤਨ ਦੀ ਦਾਤ ਪ੍ਰਾਪਤ ਹੋਈ ਅਤੇ ਰੱਬੀ ਕੀਰਤਨ ਕਲਯੁਗ ਦਾ ਪ੍ਰਧਾਨ ਸਾਧਨ ਹੈ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਣ ਕਹਿ ਕਰਮਾ ਕਹੁ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਉਸ ਦੁਆਰਾ ਸਾਨੂੰ ਦੈਵੀ ਗਿਆਨ ਦਾ ਪ੍ਰਕਾਸ਼ ਹਾਸਲ ਹੋਇਆ ਅਤੇ ਸਦੈਵੀ ਸੁਖ ਮਨ ਵਿੱਚ ਪ੍ਰਗਟ ਹੋ ਗਿਆ। ਜਿਤਨੇ ਵੀ ਅਧਿਆਤਮਕਵਾਦੀ ਮਹਾਂਪੁਰਖ ਨੇ ਉਹਨਾਂ ਨੇ ਇੱਕ ਗੱਲ ਆਖੀ ਹੈ ਵੀ ਜੇ ਕਿਸੇ ਵੀ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਤਾਂ ਉਹਨੂੰ ਦੋ ਸ਼ਰਤਾਂ ਪੂਰੀਆਂ ਕਰਨੀਆਂ ਅਤਿ ਜ਼ਰੂਰੀ ਹਨ। ਉਹ ਦੋ ਸ਼ਰਤਾਂ ਕਿਹੜੀਆਂ ਨੇ? ਇੱਕ ਹੈ ਮਨ ਦੀ ਇਕਾਗਰਤਾ, ਦੂਸਰੀ ਹੈ ਮਨ ਦੀ ਪਵਿੱਤਰਤਾ। ਜਦੋਂ ਕਿਸੇ ਦਾ ਮਨ ਇਕਾਗਰ ਹੋ ਜਾਵੇ, ਜਦੋਂ ਕਿਸੇ ਦਾ ਮਨ ਪਵਿੱਤਰ ਹੋ ਜਾਵੇ ਤਾਂ ਉਸਨੂੰ ਬਹੁਤ ਛੇਤੀ ਪ੍ਰਾਪਤੀ ਹੋ ਜਾਂਦੀ। ਜਿਵੇਂ ਕਿਸੇ ਸਰੋਵਰ ਦਾ ਪਾਣੀ ਸ਼ਾਂਤ ਹੋਵੇ ਅਤੇ ਨਾਲ ਪੂਰਾ ਸਾਫ਼ ਵੀ ਹੋਵੇ, ਉਹਦੇ ਵਿੱਚ ਚਿਹਰੇ ਦਾ ਅਕਸ, ਚਿਹਰੇ ਦਾ ਪ੍ਰਤਿਬਿੰਬ ਬਹੁਤ ਸਾਫ਼ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਦਾ ਮਨ ਇਕਾਗਰ ਹੋ ਜਾਵੇ ਅਤੇ ਮਨੁੱਖ ਦਾ ਮਨ ਪਵਿੱਤਰ ਹੋ ਜਾਵੇ ਤਾਂ ਉਸਨੂੰ ਬਹੁਤ ਛੇਤੀ ਪਰਮਾਤਮਾ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ। ਹੁਣ ਜਿੰਨੀ ਵੀ ਸਾਧਨਾ ਹੈ ਉਹ ਸਾਰੀ ਮਨ ਨੂੰ ਇਕਾਗਰ ਕਰਨ ਵਾਸਤੇ ਹੈ ਜਾਂ ਮਨ ਨੂੰ ਪਵਿੱਤਰ ਕਰਨ ਵਾਸਤੇ ਹੈ? ਬਹੁਤ ਸਾਰੇ ਮਜ਼ਹਬ ਨੇ, ਧਰਮ ਨੇ, ਸੰਪਰਦਾਵਾਂ ਨੇ, ਮਤ ਮਤਾਂਤਰ ਨੇ। ਰੱਬ ਦੀ ਪ੍ਰਾਪਤੀ ਵਾਸਤੇ ਕੋਈ ਕੁਝ ਆਖਦਾ ਪਰ ਕੋਈ ਕੁਝ ਆਖਦਾ ਹੈ, ਪਰ ਗੁਰਮਤਿ ਵਿੱਚ ਸਤਿਗੁਰੂ ਨੇ ਕੀਰਤਨ ਨੂੰ ਪ੍ਰਧਾਨਤਾ ਬਖਸ਼ਿਸ਼ ਕੀਤੀ ਹੈ। ਕਿਉਂਕਿ ਕੀਰਤਨ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਇੱਕੋ ਸਮੇਂ ਸਾਡੇ ਮਨ ਦੀ ਇਕਾਗਰਤਾ ਵੀ ਬਣਦੀ ਹੈ ਅਤੇ ਮਨ ਦੀ ਪਵਿੱਤਰਤਾ ਵੀ ਹੋ ਜਾਂਦੀ। ਦੁਨੀਆ ਵਿੱਚ ਇਸ ਕੀਰਤਨ ਦੇ ਮੁਕਾਬਲੇ 'ਤੇ ਹੋਰ ਕੋਈ ਐਸਾ ਸਾਧਨ ਨਹੀਂ ਜਿਹਦੇ ਨਾਲ ਇੱਕੋ ਸਮੇਂ ਸਾਡੇ ਮਨ ਦੀ ਇਕਾਗਰਤਾ ਹੋਵੇ ਅਤੇ ਨਾਲ ਮਨ ਦੀ ਪਵਿੱਤਰਤਾ ਵੀ ਹੋ ਜਾਵੇ। ਠੀਕ ਹੈ, ਬਹੁਤ ਸਾਰੇ ਲੋਕ ਯੋਗ ਸਾਧਨ ਕਰਦੇ ਹਨ, ਯੋਗ ਦੇ 8 ਅੰਗ ਮੰਨੇ ਹਨ, ਯਮ, ਨੇਮ, ਪ੍ਰਤਿਆਹਾਰ, ਪ੍ਰਾਣਾਯਾਮ, ਆਸਣ, ਧਾਰਨਾ, ਧਿਆਨ ਅਤੇ ਸਮਾਧੀ। ਯੋਗ ਦਾ ਆਖਰੀ ਅੰਗ, ਆਖਰੀ ਪ੍ਰਾਪਤੀ ਸਮਾਧੀ ਹੈ। ਜਦੋਂ ਮਨੁੱਖ ਨੂੰ 10ਵੇਂ ਦੁਆਰ ਦੀ ਪ੍ਰਾਪਤੀ ਹੋ ਜਾਵੇ ਅਤੇ ਉਸ ਵੇਲੇ ਉਸਨੂੰ ਪੂਰਨ ਰਾਜਯੋਗੀ ਦਾ ਰੁਤਬਾ ਪ੍ਰਾਪਤ ਹੋ ਜਾਂਦਾ। ਪਰ ਗੁਰਮਤਿ ਨੇ ਇਸ ਯੋਗ ਨੂੰ ਕੋਈ ਏਡੀ ਮਹਾਨਤਾ ਨਹੀਂ ਦਿੱਤੀ। ਗੁਰਮਤਿ ਵਿੱਚ ਕੀਰਤਨ ਨੂੰ ਮਹਾਨਤਾ ਦਿੱਤੀ ਗਈ ਹੈ। ਕਿਉਂ? ਸਤਿਗੁਰੂ ਦੇ ਬਚਨ ਨੇ ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਜਦੋਂ ਅਸੀਂ ਰੱਬੀ ਬਾਣੀ ਦਾ ਕੀਰਤਨ ਕਰਦੇ ਹਾਂ, ਉਹਦੇ ਨਾਲ ਜਿਹੜੀ ਖਿੰਡੀ ਹੋਈ ਸੁਰਤ ਹੈ ਉਹ ਕੇਂਦਰਿਤ ਹੋ ਜਾਂਦੀ ਹੈ। ਕਿਉਂਕਿ ਕੀਰਤਨ ਕਿਸ ਨੂੰ ਆਖਦੇ ਨੇ? ਜਦੋਂ ਅਸੀਂ ਗੁਰਬਾਣੀ ਨੂੰ ਸੰਗੀਤ ਨਾਲ ਮਿਲਾ ਕੇ ਉਚਾਰਨ ਕਰਦੇ ਹਾਂ, ਇਹਦਾ ਨਾਮ ਹੀ ਕੀਰਤਨ ਹੈ। ਜੇ ਅਸੀਂ ਗੁਰੂ ਸ਼ਬਦ ਨੂੰ, ਗੁਰਬਾਣੀ ਨੂੰ ਛੱਡ ਕੇ ਕੁਝ ਹੋਰ ਗਾਉਂਦੇ ਹਾਂ, ਫਿਰ ਉਸਨੂੰ ਕੀਰਤਨ ਨਹੀਂ ਆਖਿਆ ਜਾ ਸਕਦਾ। ਕੀਰਤਨ ਉਹੀ ਹੈ ਜਦੋਂ ਅਸੀਂ ਨਿਰੋਲ ਸਤਿਗੁਰੂ ਦੀ ਬਾਣੀ ਨੂੰ ਸੰਗੀਤ ਵਿੱਚ ਮਿਲਾ ਕੇ ਉਚਾਰਨ ਕਰਦੇ ਹਾਂ, ਜਿਵੇਂ ਰਾਗੀ ਸਿੰਘ ਕੀਰਤਨ ਕਰਦੇ ਨੇ, ਆਪਾਂ ਸੁਣਦੇ ਹਾਂ। ਅਤੇ ਇਸ ਕੀਰਤਨ ਦੁਆਰਾ ਇੱਕੋ ਸਮੇਂ ਸਾਡਾ ਮਨ ਇਕਾਗਰ ਵੀ ਹੁੰਦਾ ਹੈ ਅਤੇ ਮਨ ਪਵਿੱਤਰ ਵੀ ਹੁੰਦਾ। ਜਿਹੜੀ ਸੰਗੀਤ ਦੀ ਧੁਨ ਹੈ ਉਹਦੇ ਨਾਲ ਸਾਡੀ ਖਿੰਡੀ ਸੁਰਤ ਕੇਂਦਰਿਤ ਹੁੰਦੀ ਹੈ, ਅਤੇ ਕੀ ਸੰਗੀਤ ਦੇ ਨਾਲ ਜੋ ਸ਼ਬਦ ਦਾ, ਗੁਰਬਾਣੀ ਦਾ ਸੁਮੇਲ ਹੁੰਦਾ ਹੈ, ਉਹਦੇ ਨਾਲ ਸਾਡੇ ਮਨ ਦੀ ਇਕਾਗਰਤਾ ਵੀ ਹੁੰਦੀ ਹੈ। ਸੰਗੀਤ ਦੀ ਧੁਨ ਸਾਡੀ ਸੁਰਤ ਨੂੰ ਇਕਾਗਰ ਕਰਦੀ ਹੈ, ਅਤੇ ਸ਼ਬਦ ਦਾ ਪ੍ਰਭਾਵ ਸਾਡੇ ਮਨ ਦੀ ਮੈਲ ਨੂੰ ਧੋ ਦਿੰਦੇ। ਇਸੇ ਲਈ ਗੁਰੂ ਮਹਾਰਾਜ ਨੇ ਕੀਰਤਨ ਨੂੰ ਸਭ ਤੋਂ ਪ੍ਰਧਾਨ ਸਾਧਨ ਲਿਖਿਆ ਹੈ। ਹਜ਼ੂਰ ਕਹਿੰਦੇ ਨੇ ਜਦੋਂ ਪੂਰਾ ਸਤਿਗੁਰੂ ਮਿਲਿਆ ਅਤੇ ਸਾਨੂੰ ਰੱਬੀ ਕੀਰਤਨ ਦੀ ਦਾਤ ਪ੍ਰਾਪਤ ਹੋਈ, ਅਤੇ ਉਸ ਕੀਰਤਨ ਦੁਆਰਾ ਹੀ ਸਾਡੇ ਮਨ ਦੀ ਇਕਾਗਰਤਾ ਹੋ ਗਈ, ਮਨ ਦੀ ਪਵਿੱਤਰਤਾ ਹੋ ਗਈ, ਜਿਸ ਦਾ ਸਦਕਾ ਪੁਰਖ ਵਿਧਾਤਾ ਪਾਏ ਅਤੇ ਵਾਹਿਗੁਰੂ ਪਰਮੇਸ਼ਰ ਜੀ ਮਿਲ ਗਏ, ਅਤੇ ਸਾਨੂੰ ਸਦੈਵੀ ਸੁੱਖ, ਮਹਾਂ ਆਨੰਦ, ਪਰਮ ਆਨੰਦ ਦੀ ਦਾਤ ਪ੍ਰਾਪਤ ਹੋ ਗਈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਹੁਣ ਅੱਗੇ ਫਰਮਾਉਂਦੇ ਹਨ, ਗੁਰੂ ਦੀ ਕਿਰਪਾ ਦੁਆਰਾ ਹੋਰ ਕੀ ਲਾਭ ਹੋਏ ਨੇ? ਗੁਣ ਨਿਧਾਨ ਰਦ ਭੀਤਰ ਵਸਿਆ ਤਾਂ ਦੁੱਖ ਭਰੋਂ ਪਉ ਭਾਗਾ। ਗੁਰੂ ਦੀ ਮਿਹਰ ਦੇ ਨਾਲ ਗੁਣ ਨਿਧਾਨ, ਸਾਰੇ ਗੁਣਾਂ ਦਾ ਭੰਡਾਰ, ਸਾਰੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਹੈ। ਸਭ ਗੁਣ ਤੇਰੇ, ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਹਨ। ਸਭ ਗੁਣ ਕਿਸ ਹੀ ਨਾਹੀ, ਹਰ ਪੂਰ ਭੰਡਾਰੀਆ। ਜੇ ਕਿਸੇ ਮਨੁੱਖ ਵਿੱਚ, ਕਿਸੇ ਮਹਾਂਪੁਰਖ ਦੇ ਵਿੱਚ ਕੋਈ ਗੁਣ ਹੈ ਵੀ, ਉਹ ਵਾਹਿਗੁਰੂ ਦੀ ਦਾਤ ਹੈ। ਕਿਉਂ? ਜਪਜੀ ਸਾਹਿਬ ਬਾਣੀ ਵੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਹ ਵਾਹਿਗੁਰੂ ਨਿਰਗੁਣਿਆਰਿਆਂ ਨੂੰ ਵੀ ਦੈਵੀ ਗੁਣ ਬਖਸ਼ਿਸ਼ ਕਰਦਾ, ਅਤੇ ਜਿਹੜੇ ਗੁਣਾਂ ਵਾਲੇ ਨੇ ਉਹਨਾਂ ਨੂੰ ਹੋਰ ਵਧੇਰੇ ਸ੍ਰੇਸ਼ਟ ਗੁਣ ਬਖਸ਼ਿਸ਼ ਕਰ ਦਿੰਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸਲੀ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਭੰਡਾਰ ਵਾਹਿਗੁਰੂ ਹੈ। ਗੁਣ ਨਿਧਾਨ ਰਿਤ ਭੀਤਰ ਵਸਿਆ, ਉਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ ਤਾਂ ਦੁੱਖ ਪਰੋਂ ਪਉ ਭਾਗਾ, ਤਾਂ ਸਾਡੇ ਮਨ ਵਿੱਚੋਂ ਦੁੱਖ, ਭਰਮ ਅਤੇ ਪਉ ਡਰ, ਭਾਗਾ ਦਾ ਅਰਥ ਨਾਸ ਹੋ ਗਿਆ। ਅਸਲੀ ਜਿਹੜਾ ਦੁੱਖ ਦਾ ਕਾਰਨ ਭੈ ਹੈ ਅਤੇ ਭੈ ਦਾ ਕਾਰਨ ਭਰਮ ਹੈ। ਜਦੋਂ ਮਨੁੱਖ ਦੇ ਮਨ ਦੇ ਵਿੱਚ ਕੋਈ ਭਰਮ ਪੈਦਾ ਹੋ ਜਾਂਦਾ, ਫਿਰ ਉਹਦੇ ਮਨ ਦੇ ਵਿੱਚ ਭੈ, ਡਰ ਪੈਦਾ ਹੁੰਦਾ। ਡਰ ਦੇ ਨਾਲ ਆਦਮੀ ਦੁਖੀ ਹੁੰਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਆਦਮੀ ਹਨੇਰੇ ਵਿੱਚ ਰੱਸੀ ਪਈ ਨੂੰ ਵੇਖ ਕੇ ਸੋਚਣ ਲੱਗ ਜਾਂਦਾ ਵੀ ਇਹ ਕਿਧਰੇ ਸੱਪ ਹੀ ਨਾ ਹੋਵੇ, ਭਰਮ ਪੈ ਗਿਆ ਨਾ ਵੀ ਇਹ ਸੱਪ ਨਾ ਹੋਵੇ, ਅਤੇ ਫਿਰ ਉਹਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਵੀ ਸੱਪ ਤਾਂ ਬਹੁਤ ਜ਼ਹਿਰੀਲਾ ਇੱਕ ਜੀਵ ਹੈ, ਉਹ ਡੰਗ ਮਾਰ ਦੇਵੇ, ਮੌਤ ਵੀ ਹੋ ਸਕਦੀ ਹੈ। ਫਿਰ ਆਦਮੀ ਦੁਖੀ ਹੁੰਦਾ। ਇਸ ਲਈ ਪੈਦਾ ਕਾਰਨ ਭਰਮ ਹੈ। ਅਤੇ ਹੁਣ ਜਦੋਂ ਗੁਰੂ ਦੀ ਮਿਹਰ ਹੋਈ, ਗੁਣ ਨਿਧਾਨ ਵਾਹਿਗੁਰੂ ਹਿਰਦੇ ਵਿੱਚ ਆ ਕੇ ਵਸ ਗਿਆ, ਤਾਂ ਦੁੱਖ ਭਰਮ ਅਤੇ ਪਾਉ ਡਰ ਸਾਰਾ ਹੀ ਭੱਜ ਗਿਆ। ਭਈ ਪ੍ਰਾਪਤ ਵਾਸਤੇ ਅਗੋਚਰ ਰਾਮ ਨਾਮ ਰੰਗ ਲਾਗਾ। ਸਾਨੂੰ ਜਿਹੜੀ ਅਗੋਚਰ ਵਸਤੂ ਸੀ, ਅਗੋਚਰ ਵਸਤੂ ਕਿਸਨੂੰ ਆਖਦੇ ਨੇ? ਜਿਹਨੂੰ ਸਾਡੀਆਂ ਇੰਦਰੀਆਂ ਟੱਚ ਨਹੀਂ ਕਰ ਸਕਦੀਆਂ, ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਰਸਨਾ ਉਹਦੇ ਬਾਰੇ ਕੁਛ ਬਿਆਨ ਨਹੀਂ ਕਰ ਸਕਦੀ, ਉਹ ਐਸੀ ਵਸਤੂ ਕਿਹੜੀ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ। ਭਈ ਪ੍ਰਾਪਤ ਵਸਤੇ ਅਗੋਚਰ, ਸਾਨੂੰ ਉਹ ਅਗੋਚਰ ਵਸਤੂ ਤੁਰਿਆ ਅਵਸਥਾ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ। ਰਾਮ ਨਾਮ ਰੰਗ ਲੱਗਾ ਅਤੇ ਨਾਲ ਹੀ ਗੁਰੂ ਦੀ ਮਿਹਰ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਵੀ ਰੰਗ ਲੱਗਾ, ਪ੍ਰੇਮ ਲੱਗ ਗਿਆ। ਹੁਣ ਤਾਂ ਸਾਨੂੰ ਨਾਮ ਜਪਣਾ ਔਖਾ ਲੱਗਦਾ, ਆਖਣ ਔਖਾ ਸਾਚਾ ਨਾਲ। ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੂੰ ਵਾਕਿਆ ਹੀ ਨਾਮ ਜਪਣਾ ਔਖਾ ਲੱਗਦਾ, ਪਰ ਜਿਨ੍ਹਾਂ 'ਤੇ ਮਿਹਰ ਹੋ ਜਾਂਦੀ, ਰਾਮ ਨਾਮ ਰੰਗ ਲੱਗਾ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਲੱਗ ਜਾਂਦਾ ਹੈ, ਅਤੇ ਫਿਰ ਉਹ ਅੱਠੇ ਪਹਿਰ ਹੀ ਨਾਮ ਜਪਦੇ ਰਹਿੰਦੇ ਨੇ। ਅੱਠੇ ਪਹਿਰ ਇੱਕ ਤਾਂ ਲਿਵੈ ਮਨੇਨ ਹੁਕਮਾ ਪਾਰ, ਐਸੀ ਮਿਹਰ ਹੋ ਜਾਂਦੀ ਹੈ, ਉਹ ਗੁਰਮੁਖ ਪਿਆਰੇ ਸੁਆਸ ਗ੍ਰਾਸ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਇਹ ਸਾਰੀ ਹੈ ਗੁਰੂ ਦੀ ਮਿਹਰ ਦਾ ਫਲ, ਰਾਮ ਨਾਮ ਰੰਗ ਲੱਗਾ। ਹੁਣ ਗੁਰੂ ਦੀ ਮਿਹਰ ਦੁਆਰਾ ਹੋਰ ਕੀ ਲਾਭ ਹੋਏ ਨੇ? ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ। ਗੁਰੂ ਦੀ ਮਿਹਰ ਦੇ ਨਾਲ ਚਿੰਤ ਅਚਿੰਤਾ, ਅਸੀਂ ਚਿੰਤਾ ਤੋਂ ਵੀ ਅਚਿੰਤ ਹੋ ਗਏ ਹਾਂ, ਚਿੰਤਾ ਤੋਂ ਵੀ ਅਸੀਂ ਰਹਿਤ ਹੋ ਗਏ ਹਾਂ। ਸੋਚ ਅਸੋਚਾ, ਅਤੇ ਜਿਹੜੀਆਂ ਅਸੀਂ ਐਵੇਂ ਸੋਚਾਂ ਸੋਚਦੇ ਸਾਂ, ਭਾਵ ਕਈ ਵਾਰੀ ਸਾਡੇ ਮਨ ਦੇ ਅੰਦਰ ਐਵੇਂ ਬਿਨਾਂ ਮਤਲਬ ਤੋਂ ਹੀ ਐਸੀਆਂ ਗੱਲਾਂ ਆਉਣ ਲੱਗ ਜਾਂਦੀਆਂ ਨੇ ਜਿਨ੍ਹਾਂ ਦੀ ਨਾ ਸਾਨੂੰ ਕੋਈ ਲੋੜ ਹੁੰਦੀ ਹੈ ਅਤੇ ਨਾ ਹੀ ਕੋਈ ਉਹਨਾਂ ਦਾ ਲਾਭ ਹੁੰਦਾ। ਲੋ ਹਜ਼ੂਰ ਕਹਿੰਦੇ ਨੇ, ਗੁਰੂ ਦੀ ਮਿਹਰ ਦੇ ਨਾਲ ਅਸੀਂ ਚਿੰਤਾ ਤੋਂ ਵੀ ਅਚਿੰਤ ਹੋ ਗਏ ਹਾਂ ਅਤੇ ਹਰ ਤਰ੍ਹਾਂ ਦੀਆਂ ਸੋਚਾਂ ਤੋਂ ਵੀ ਅਸੋਚ ਮੁਕਤ ਹੋ ਗਏ ਹਾਂ। ਸੋਗ ਲੋਭ ਮੋਹ ਥਾਕਾ, ਹੋਰ ਕੀ ਮਿਲਿਆ? ਜਿਹੜਾ ਸੋਗ ਸੀ ਅਤੇ ਲੋਭ ਸੀ ਅਤੇ ਮੋਹ ਸੀ, ਉਹ ਵੀ ਥੱਕ ਗਿਆ। ਜਦੋਂ ਮਨੁੱਖ ਦੇ ਕੋਲ ਬਹੁਤੀ ਮਾਇਆ ਆ ਜਾਵੇ ਅਤੇ ਉਹਦੇ ਮਨ ਦੇ ਵਿੱਚ ਮੋਹ ਪੈਦਾ ਹੋ ਜਾਂਦਾ, ਅਤੇ ਜਦੋਂ ਘੱਟ ਹੋਵੇ ਫਿਰ ਲੋਭ ਪੈਦਾ ਹੁੰਦਾ, ਅਤੇ ਜਦੋਂ ਚਲੀ ਜਾਵੇ ਫਿਰ ਮਨ ਵਿੱਚ ਸੋਗ ਪੈਦਾ ਹੁੰਦਾ। ਪਰ ਹਜ਼ੂਰ ਕਹਿੰਦੇ ਨੇ, ਮਾਇਆ ਦਾ ਮੋਹ ਵੀ, ਮਾਇਆ ਦਾ ਲੋਭ ਵੀ, ਅਤੇ ਮਾਇਆ ਦੇ ਜਾਣ ਤੋਂ ਜਿਹੜਾ ਸੋਗ ਪੈਦਾ ਹੁੰਦਾ ਨਾ, ਸਦਮਾ ਪੈਦਾ ਹੁੰਦਾ, ਉਹ ਵੀ ਹੁਣ ਥੱਕ ਗਿਆ, ਉਹ ਵੀ ਹੁਣ ਰਹਿ ਗਿਆ, ਉਹ ਵੀ ਹੰਭ ਗਿਆ। ਹਉ ਮੈਂ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬੇਬਾਕਾ। ਕਿਰਪਾ ਤੇ, ਗੁਰੂ ਦੀ ਕਿਰਪਾ ਨਾਲ, ਕਿਉਂਕਿ ਸਾਡੇ ਮੂਲ ਮੰਤਰ ਵਿੱਚ ਸਤਿਗੁਰੂ ਨੇ ਗੁਰਪ੍ਰਸਾਦ ਸ਼ਬਦ ਲਿਖਿਆ ਹੈ। ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਨਾਲ ਕੀ ਲਾਭ ਹੁੰਦੇ ਨੇ, ਉਹਨਾਂ ਦਾ ਜ਼ਿਕਰ ਹੋ ਰਿਹਾ। ਹਉ ਮੈਂ ਰੋਗ ਮਿਟੇ ਕਿਰਪਾ ਤੇ, ਗੁਰੂ ਦੀ ਕਿਰਪਾ ਦੇ ਨਾਲ। ਹਉਮੈ ਅਤੇ ਹਉਮੈ ਦੀਰਘ ਰੋਗ ਹੈ, ਅਤੇ ਹਉਮੈ ਦੇ ਰੋਗ ਤੋਂ ਪੈਦਾ ਹੋਏ ਜਿੰਨੇ ਹੋਰ ਰੋਗ ਸਨ ਉਹ ਸਾਰੇ ਮਿਟ ਗਏ। ਰੋਗ ਸ਼ਬਦ ਬਹੁ ਵਚਨ ਹੈ। ਹਉਮੈ ਦੀਰਘ ਰੋਗ ਹੈ, ਅਤੇ ਇਸ ਹਉਮੈ ਤੋਂ ਅੱਗੇ ਪੈਦਾ ਹੋਣ ਵਾਲੇ ਅਨੇਕਾਂ ਰੋਗ, ਸਰੀਰਕ ਰੋਗ, ਮਾਨਸਿਕ ਰੋਗ, ਇਹ ਸਾਰੇ ਗੁਰੂ ਦੀ ਕਿਰਪਾ ਨਾਲ ਮਿਟ ਗਏ। ਜਮ ਤੇ ਪਏ ਬੇਬਾਕਾ, ਅਤੇ ਏਡੀ ਵੱਡੀ ਗੁਰੂ ਦੀ ਮਿਹਰ ਹੋਈ ਆ, ਹੁਣ ਅਸੀਂ ਜਮਾ ਤੋਂ ਵੀ ਬੇਖੌਫ ਹੋ ਗਏ ਹਾਂ। ਬੇਬਾਕਾ ਦਾ ਅਰਥ ਵੀ ਨਡਰ ਹੋ ਜਾਣਾ, ਬੇਖੌਫ ਹੋ ਜਾਣਾ। ਫਾਰਸੀ ਵਿੱਚ ਬਾਕ ਡਰ ਨੂੰ ਖੌਫ ਨੂੰ ਕਹਿੰਦੇ ਨੇ। ਲਓ ਗੁਰੂ ਦੀ ਮਿਹਰ ਹੋਈ, ਜਮ ਤੇ ਪਏ ਬੇਬਾਕਾ, ਅਸੀਂ ਜਮਾ ਤੋਂ ਵੀ ਨਡਰ ਹੋ ਗਏ, ਜਮਾ ਤੋਂ ਵੀ ਬੇਖੌਫ ਹੋ ਗਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਅਸੀਂ ਤਨ ਕਰਕੇ ਵੀ ਗੁਰੂ ਦੀ ਟਹਿਲ ਕਰਦੇ ਹਾਂ ਅਤੇ ਗੁਰ ਕੀ ਸੇਵਾ, ਅਤੇ ਮਨ ਕਰਕੇ ਵੀ ਗੁਰੂ ਦੀ ਸੇਵਾ ਕਰਦੇ ਹਾਂ। ਗੁਰ ਕੀ ਆਗਿਆ ਭਾਣੀ, ਅਤੇ ਸਾਨੂੰ ਹਰ ਵੇਲੇ ਗੁਰੂ ਦੀ ਆਗਿਆ ਹੀ ਮਨ ਨੂੰ ਭਾਉਂਦੀ ਹੈ, ਭਾਵ ਅਸੀਂ ਗੁਰੂ ਦੀ ਆਗਿਆ ਵਿੱਚ ਰਹਿ ਕੇ ਤਨ ਕਰਕੇ ਵੀ ਗੁਰੂ ਦੀ ਟਹਿਲ ਕਰਦੇ ਹਾਂ, ਮਨ ਕਰਕੇ ਵੀ ਗੁਰੂ ਦੀ ਸੇਵਾ ਕਰਦੇ ਰਹਿੰਦੇ ਹਾਂ। ਕਹ ਨਾਨਕ ਜਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਸ ਸਤਿਗੁਰੂ ਨੇ ਸਾਨੂੰ ਜਮਾਂ ਦੇ ਘੇਰੇ ਵਿੱਚੋਂ, ਜਮਾਂ ਦੇ ਵਲਗਣ ਵਿੱਚੋਂ, ਜਮਾਂ ਦੀ ਗ੍ਰਿਫਾ ਤੋਂ ਬਾਹਰ ਕੱਢ ਲਿਆ ਹੈ, ਤਿਸ ਗੁਰ ਕੈ ਕੁਰਬਾਣੀ, ਅਸੀਂ ਉਸ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਗੁਰੂ ਵਿੱਚ ਇੱਕ ਸ਼ਕਤੀ ਹੈ, ਗੁਰੂ ਸਾਨੂੰ ਜਮਾਂ ਦੇ ਡਰ ਤੋਂ ਵੀ ਬੇਖੌਫ ਕਰ ਦਿੰਦੇ। ਉਹ ਕਿਹੜੀ ਸ਼ਕਤੀ ਹੈ ਗੁਰੂ ਦੇ ਕੋਲ? ਉਹ ਹੈ ਨਾਮ ਦੀ ਸ਼ਕਤੀ। ਜਿਸ ਮਨੁੱਖ ਦੇ ਕੋਲ ਨਾਮ ਆ ਜਾਂਦਾ, ਨਾਮ ਗੁਰੂ ਦੀ ਦਾਤ ਹੈ, ਗੁਰੂ ਦੀ ਬਖਸ਼ਿਸ਼ ਹੈ, ਉਹਦੇ ਨੇੜੇ ਜਮਦੂਤ ਨਹੀਂ ਆ ਸਕਦੇ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀਂ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ, ਉੱਥੇ ਜਮਦੂਤ ਨਹੀਂ ਆ ਸਕਦੇ। ਵਾਹਿਗੁਰੂ ਦਾ ਨਾਮ ਸੁਣ ਕੇ ਜਮਦੂਤ ਛੱਡ ਕੇ ਚਲੇ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਜਿਸ ਸਤਿਗੁਰੂ ਨੇ ਸਾਨੂੰ ਜਮਾਂ ਦੇ ਪੈ ਤੋਂ ਬਾਹਰ ਕੱਢਿਆ, ਅਸੀਂ ਉਸ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ, ਖਾਲਸਾ ਜੀ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਅਤੇ ਬਾਣੀ ਅਤੇ ਬਾਣੀ ਦੀ ਰਹਿਤ ਰੱਖੇ, ਅਸੀਂ ਉਹਨੂੰ ਕਦੇ ਜਮਾਂ ਦੇ ਵੱਸ ਨਹੀਂ ਪੈਣ ਦਿੰਦੇ। ਨਾਲ ਦੂਸਰਾ ਬਚਨ ਕੀਤਾ, ਜੇ ਭੁੱਲ ਭੁਲੇਖੇ ਕੋਈ ਗਲਤੀ ਕਰਕੇ ਅਤੇ ਜੇ ਗੁਰੂ ਦਾ ਸਿੱਖ ਕਿਧਰੇ ਨਰਕਾਂ ਦੇ ਵਿੱਚ ਵੀ ਜਾ ਕੇ ਡਿੱਗ ਪਵੇ ਅਤੇ ਅਸੀਂ ਆਪਣੀ ਮੋਹਰ ਵੇਖ ਕੇ, ਯਾਦ ਰੱਖੋ ਜਿਹੜੇ ਸਿਰ ਦੇ ਕੇਸ ਨੇ ਸਿੱਖੀ ਦੀ ਮੋਹਰ ਹੈ, ਅਸੀਂ ਤਾਂ ਹੁਣ ਇਸ ਮੋਹਰ ਨੂੰ ਕਤਲ ਕਰਨਾ ਸ਼ੁਰੂ ਕੀਤਾ ਹੋਇਆ, ਪਰ ਸਤਿਗੁਰੂ ਨੇ ਬਚਨ ਕੀਤਾ ਸੀ ਜੇ ਭੁੱਲ ਭੁਲੇਖੇ ਸਾਡਾ ਸਿੱਖ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਵੇ ਅਤੇ ਅਸੀਂ ਆਪਣੀ ਮੋਹਰ ਪਛਾਣ ਕੇ, ਮੋਹਰ ਵੇਖ ਕੇ ਵੀ ਸਾਡਾ ਸਿੱਖ ਹੈ, ਅਤੇ ਅਸੀਂ ਕੇਸਾਂ ਤੋਂ ਪਕੜ ਕੇ ਉਹ ਸਿੱਖ ਨੂੰ ਨਰਕਾਂ ਵਿੱਚੋਂ ਧੂਕੇ ਵੀ ਬਾਹਰ ਕੱਢ ਲੈਂਦੇ ਹਾਂ। ਏਡੀ ਵੱਡੀ ਗੁਰੂ ਦੀ ਬਖਸ਼ਿਸ਼ ਜਮ ਤੇ ਪਏ ਬੇਬਾਕਾ। ਇਸ ਲਈ ਸਾਨੂੰ ਉਸ ਗੁਰੂ ਦੇ ਸਿੱਖ ਬਣਨਾ ਚਾਹੀਦਾ, ਉਸ ਗੁਰੂ ਦੇ ਸਪੁੱਤਰ ਅਤੇ ਸਪੁੱਤਰੀਆਂ ਬਣਨਾ ਚਾਹੀਦਾ ਜਿਹੜਾ ਲੋਕ ਅਤੇ ਪ੍ਰਲੋਕ ਵਿੱਚ ਸਾਡੀ ਰੱਖਿਆ ਕਰਦਾ ਹੈ। ਸਤਿਗੁਰੂ ਮਿਹਰ ਕਰਨ, ਇਹ ਪਵਿੱਤਰ ਬਾਣੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ, ਕਹ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।